मन हर जीत आए तू एक मन एक चित पाए हर किया सदा सदा वडियाइया दे ना पछोताए ए मन प्यारिया तो सदा सच संभाले ही कुटुंब तू जे देखदा चले नहीं तेरे नाले साथ तेरा चले नहीं किस नाल क्यों चित लाइया ऐसा कम भूल ना कीचै जित अंत पछोताई है सतगुरु का उपदेश सुन तू होवे तेरे नाले कह नानक मन प्यारे तू सदा सच संभाले कह नानक मन प्यारे तू सदा सच संभाले सतनाम वाहि गुरु साहिब जियो अंधकार सिमरत प्रकाशन गुण रमत अग खंडन रिद बसंत पै पीत दूतें कर्म करत महानिर्मल है अंधकार सिमरंत प्रकाशन गुण रमत अग खंडन रिद बसंत पै पुईत दूतै कर्म करत महानिर्मल जन्म मरण रहंत श्रोता सुख समूह अमोघ दर्शन है शरण जोगं संत प्रय नानक सो भगवान खेमं करोत जन्म मरण रहंत श्रोता सुख समूह अमोघ दर्शन शरण जोगं संत प्रय नानक सो भगवान खेमं करोत वाहिगुरु जी का खालसा वाहिगुरु जी की फतेह। परम सन्मान योग परमेश्वर जी का खिरदा स्वरूप सतगुरु साहिब श्री गुरु ग्रंथ साहिब महाराज जी दी पावन पवित्र हाजूरी अंदर सुभाए मान खोए बैठे गुरमुख प्यारे सतसंगी जनों सतगुरु दी चरण शरण विच बैठ करके इलाही बाणी दा कीर्तन आप जी सरवण कर रहे से ਭਾਈ ਸਾਹਿਬ ਹੋਰੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਬਚਨ ਆਪਾਂ ਨੂੰ ਸਰਵਣ ਕਰਾ ਰਹੇ ਸਨ। ਤੂੰ ਪ੍ਰਭਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਓ ਮੈਂ ਕਿਆ ਮੰਗੋ ਕਿਛ ਫਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਓ। ਗੁਰੂ ਨਾਨਕ ਸਾਹਿਬ ਮਹਾਰਾਜ ਇਸ ਪਾਵਨ ਪਵਿੱਤਰ ਸ਼ਬਦ ਅੰਦਰ ਬਚਨ ਕਰ ਰਹੇ ਸਨ, ਹੇ ਮੇਰੇ ਪ੍ਰਭੂ ਮੇਰੇ ਮਾਲਕ, ਤੂੰ ਇੱਕ ਐਸਾ ਦਾਤਾ ਹੈ ਜਿਸ ਦੇ ਦਰ ਤੇ ਕਿਸੇ ਵੀ ਦਾਤ ਦੀ ਕਮੀ ਨਹੀਂ, ਪਰ ਮੈਂ ਸੋਚਣਾ ਤੇਰੇ ਦਰ ਤੇ ਆ ਕੇ ਆਪਣੇ ਮੂੰਹ ਵਿੱਚੋਂ ਕੁਝ ਬੋਲ ਕੇ ਮੰਗਾਂ ਤੇ ਫਿਰ ਆਵਾਜ਼ ਆਉਂਦੀ ਹੈ ਮਨਾ ਕੀ ਇਹਦੇ ਦਰ ਤੋਂ ਆ ਕੇ ਮੰਗੇਗਾ, ਜੋ ਕੁਝ ਦੁਨੀਆਂ ਵਿੱਚ ਦਿਸਦਾ ਹੋਇਆ ਤੂੰ ਮੰਗਣਾ ਚਾਹੁੰਦਾ ਇਹਨਾਂ ਵਿੱਚੋਂ ਤਾਂ ਕਿਸੇ ਦੇ ਥਿਰ ਰਹਿਣੇ ਹੀ ਨਹੀਂ, ਮੈਂ ਕਿਆ ਮੰਗੂ ਕਿਛ ਥਿਰ ਨਾ ਰਹਾਈ, ਕੋਈ ਨਹੀਂ ਦਿਸਦਾ ਪਿਆ ਜਿਹਨੂੰ ਮੈਂ ਮੰਗਾਂ ਉਹ ਟਿਕ ਕੇ ਰਹਿ ਜਾਏ। ਤੇ ਫਿਰ ਇੱਕੋ ਅੰਦਰੋਂ ਆਵਾਜ਼ ਆਈ, ਜੇ ਮੰਗਣਾ ਹੀ ਹਰ ਦੀਜੈ ਨਾਮ ਪਿਆਰੀ ਜੀਓ, ਮੇਰੇ ਵਾਹਿਗੁਰੂ ਆਪਣੇ ਨਾਮ ਦੀ ਦਾਤ ਦੇ ਦੇ। ਇਹ ਸ਼ਬਦ ਭਗਤ ਕਬੀਰ ਸਾਹਿਬ ਨੇ ਕਿਹਾ, ਕਹਿਣ ਲੱਗੇ ਕਿਆ ਮੰਗੋ ਕਿਛ ਥਿਰ ਨਾ ਰਹਾਈ, ਨੈਨੋ ਦੇਖਤ ਚਲਿਓ ਜਗ ਜਾਈ, ਅੱਖਾਂ ਨਾਲ ਦੇਖਣਾ ਵਾ ਵਹਿੰਦਿਆਂ ਵਹਿੰਦਿਆਂ ਕਈ ਚਲੇ ਗਏ, ਤੇ ਜਿਹੜੇ ਦਿਨ ਰਾਤ ਇਹਦੇ ਦਰ ਤੋਂ ਦੁਨੀਆਂ ਦੀਆਂ ਦਾਤਾਂ ਮੰਗਦੇ ਸਨ ਉਹ ਚਲੇ ਗਏ, ਤੇ ਮੇਰੇ ਵਾਹਿਗੁਰੂ ਜੇ ਤਰੁੱਠ ਹੈ ਤੇ ਉਹ ਨਾਮ ਦੀ ਦਾਤ ਦੇ ਦੇ ਜਿੱਥੇ ਦੁਨੀਆਂ ਦੀ ਕੋਈ ਦਾਤ ਕੰਮ ਨਹੀਂ ਆਉਣੀ, ਉੱਥੇ ਮੇਰੇ ਵਾਹਿਗੁਰੂ ਤੇਰਾ ਨਾਮ ਕੰਮ ਆ ਜਾਵੇ, ਕਿਉਂਕਿ ਦੁਨੀਆਂ ਦੀ ਦਾਤਾਂ ਨਾਲ ਨਹੀਂ ਜਾਣੀ। ਖੈਰ ਆਪਾਂ ਆਪਣੀ ਇਸ ਅੱਜ ਦੀ ਵਿਚਾਰ ਵੱਲ ਆਈਏ। ਅੱਜ ਦਾ ਜਿਹੜਾ ਪਾਵਨ ਪਵਿੱਤਰ ਸ਼ਲੋਕ ਹੈ, ਸਤਿਗੁਰੂ ਗੁਰੂ ਪੰਚਮ ਪਿਤਾ ਜੀ ਨੇ ਇਸ ਸ਼ਲੋਕ ਦੇ ਅੰਦਰ ਉਸ ਪ੍ਰਭੂ ਦਾ ਨਾਮ ਜਿਹੜਾ ਜਪਦਾ, ਉਸ ਪ੍ਰਭੂ ਦੇ ਨਾਮ ਨੂੰ ਜਿਹੜਾ ਹਿਰਦੇ ਵਿੱਚ ਵਸਾ ਲੈਂਦਾ ਤੇ ਉਸ ਪ੍ਰਭੂ ਪਰਮੇਸ਼ਵਰ ਜੀ ਜਿਹੜਾ ਦੀਦਾਰ ਕਰ ਲੈਂਦਾ, ਤੇ ਚੌਥਾ ਬਚਨ ਕਿਹਾ ਜਿਹੜਾ ਉਸ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਕੰਨਾਂ ਨਾਲ ਸੁਣਦਾ, ਤੇ ਸਤਿਗੁਰੂ ਉਹਨੂੰ ਕੀ ਲਾਭ ਹੁੰਦਾ। ਸਤਿਗੁਰੂ ਨੇ ਬੜੇ ਕਮਾਲ ਦੇ ਅੱਜ ਬਚਨ ਕਹਿਣ ਲੱਗੇ, ਜਿਹੜਾ ਸਿਮਰਦਾ ਉਹਦੇ ਅੰਦਰੋਂ ਹਨੇਰਾ ਖਤਮ ਹੋ ਜਾਂਦਾ, ਜਿਹੜਾ ਉਹਦੇ ਗੁਣਾਂ ਦੇ ਗੀਤ ਗਾਉਂਦਾ, ਉਹਨੂੰ ਜਪਦਾ, ਉਹਨੂੰ ਗਾਉਂਦਾ, ਭਲਿਆ ਉਹਦੇ ਅੰਦਰ ਦੇ ਸਾਰੇ ਪਾਪ ਬਿਣਸ ਜਾਂਦੇ ਨੇ। ਜਿਹੜਾ ਉਸ ਪਿਆਰੇ ਪ੍ਰੀਤਮ ਦੇ ਨਾਮ ਨੂੰ ਸੁਣ ਲੈਂਦਾ ਉਹ ਜਨਮ ਤੇ ਮਰਨ ਤੋਂ ਰਹਿਤ ਹੋ ਜਾਂਦਾ, ਤੇ ਜਿਹੜਾ ਉਸ ਪਿਆਰੇ ਵਾਹਿਗੁਰੂ ਜੀ ਦੇ ਦੀਦਾਰ ਕਰ ਲੈਂਦਾ ਤੇ ਉਹਨੂੰ ਦੁਨੀਆਂ ਦਾ ਕੀ ਲੋਕ ਤੇ ਪਰਲੋਕ ਦੇ ਸਾਰੇ ਸੁੱਖ ਪ੍ਰਭੂ ਦੇ ਦਰਸ਼ਨ ਵਿੱਚੋਂ ਮਿਲ ਜਾਂਦੇ। ਸਾਧ ਸੰਗਤ ਜਦੋਂ ਅੱਜ ਇਹ ਸ਼ਬਦ ਪੜ੍ਹਿਆ, ਸ਼ਲੋਕ ਪੜ੍ਹਿਆ, ਤੇ ਮਨ ਵਿੱਚ ਆਇਆ ਸਤਿਗੁਰੂ ਨੇ ਵੱਖ ਵੱਖ ਤਰੀਕਿਆਂ ਨਾਲ ਗੱਲ ਕੀਤੀ। ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਦੋਂ ਆਪਾਂ ਹਿਰਦੇ ਨਾਲ ਪੜ੍ਹੀਏ ਨਾ, ਤੇ ਸਤਿਗੁਰੂ ਦੀ ਕਿਰਪਾ ਕਈ ਤਰੀਕਿਆਂ ਨਾਲ ਹੋ ਜਾਂਦੀ ਹੈ। ਸਾਹਿਬ ਗੁਰੂ ਅਰਜਨ ਪਿਤਾ ਜੀ ਦਾ ਇੱਕ ਬਚਨ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸੁਖਮਨੀ ਸਾਹਿਬ ਦੀ ਬਾਣੀ ਦੀ ਇਹ 18ਵੀਂ ਅਸ਼ਟਪਦੀ ਹੈ। ਸਤਿਗੁਰੂ ਕਹਿੰਦੇ ਨੇ ਧਿਆਨ ਰੱਖੀ ਸਿੱਖਾ, ਗੁਰੂ ਦੀ ਕਿਰਪਾ ਕਈ ਤਰੀਕਿਆਂ ਨਾਲ ਹੁੰਦੀ ਹੈ। ਗੁਰੂ ਦੀ ਸ਼ੋਅ ਦੇ, ਗੁਰੂ ਦੀ ਰਹਿਮਤ ਦੇ, ਜਾਂ ਗੁਰੂ ਦੀ ਬਖਸ਼ਿਸ਼ ਦੇ ਕਈ ਢੰਗ ਨੇ, ਪਰ ਜਿਹੜਾ ਵੀ ਢੰਗ ਮੇਰਾ ਗੁਰੂ ਵਰਤ ਲੈ ਉਹਦੇ ਨਾਲ ਹੀ ਸਿੱਖ ਦਾ ਭਲਾ ਹੋ ਜਾਂਦਾ। ਤੇ ਸਤਿਗੁਰੂ ਦੀ ਇਸ ਅਸ਼ਟਪਦੀ ਦੀ ਇੱਕ ਪੌੜੀ ਪੜ੍ਹੀ ਤੇ ਮੇਰੇ ਸਤਿਗੁਰੂ ਨੇ ਇਹਦੇ ਵਿੱਚ 6 ਤਰੀਕੇ ਦੱਸੇ ਗੁਰੂ ਦੀ ਕਿਰਪਾ ਦੇ। ਕਹਿੰਦੇ ਨੇ ਕਈ ਸਿੱਖਾਂ ਨੂੰ ਇਸ ਤਰ੍ਹਾਂ ਕਿਰਪਾ ਮਿਲ ਜਾਂਦੀ, ਜਿਵੇਂ ਅੱਜ ਕਿਹਾ ਜੇ ਤੂੰ ਸਿਮਰੇਗਾ ਹਨੇਰਾ ਦੂਰ ਹੋ ਜਾਏਗਾ, ਹਿਰਦੇ ਵਿੱਚ ਵਸਾਏਗਾ ਪਾਪ ਕੱਟੇ ਜਾਣਗੇ, ਉਹਦੇ ਗੀਤ ਗਾਏਗਾ ਭਲਿਆ ਯਾਦ ਰੱਖੀ ਜਨਮ ਮਰਨ ਕੱਟੇ ਜਾਣਗੇ, ਸੁਣੇਗਾ ਜਨਮ ਮਰਨ ਦਾ ਦੁੱਖ ਮਿਟੇਗਾ। ਗੁਰੂ ਪੰਚਮ ਪਿਤਾ ਕਹਿੰਦੇ ਨੇ ਜਦੋਂ ਪੂਰੇ ਸਤਿਗੁਰੂ ਦੇ ਕੋਈ ਦਰਸ਼ਨ ਕਰ ਲੈਂਦਾ, ਤੇ ਯਾਦ ਰੱਖਣਾ ਜਦੋਂ ਗੁਰੂ ਕੇ ਦਰਸ਼ਨ ਕਰਦਿਆਂ, ਕਈ ਸਿੱਖ ਐਸੇ ਨੇ ਜਿਨ੍ਹਾਂ ਨੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਸਾਰ ਇੰਨੀ ਕਿਰਪਾ ਮਿਲ ਗਈ ਕਿ ਮੇਰੇ ਸਤਿਗੁਰੂ ਦੇ ਦਰਸ਼ਨ ਸਫਲ ਹੋ ਗਏ, ਕਰਨਦਿਆਂ ਇੱਕੋ ਦਮ ਉਹਨਾਂ ਦਾ ਹਿਰਦਾ ਬਿਲਕੁਲ ਪਵਿੱਤਰ ਹੋ ਗਿਆ। ਪਹਿਲਾ ਤਰੀਕਾ ਗੁਰੂ ਦੇ ਦਰਸ਼ਨ ਕਰਦਿਆਂ ਹੀ ਬਖਸ਼ਿਸ਼ ਹੋ ਜਾਣੀ। ਦੂਸਰਾ ਤਰੀਕਾ ਮੇਰੇ ਗੁਰਦੇਵ ਕਹਿੰਦੇ ਨੇ ਕਈਆਂ ਨੇ ਦਰਸ਼ਨ ਕੀਤੇ ਪਰ ਦਰਸ਼ਨ ਕਰਕੇ ਕਿਰਪਾ ਨਾ ਮਿਲੀ। ਜਦੋਂ ਗੁਰੂ ਕੀ ਸੰਗਤ ਵਿੱਚ ਬੈਠ ਗਏ ਤੇ ਸੰਗਤ ਵਿੱਚ ਬੈਠਿਆਂ ਇੱਕੋ ਦਮ ਕਿਰਪਾ ਦਾ ਮੀਂਹ ਵਰਸਿਆ ਤੇ ਉਹਨਾਂ ਸਿੱਖਾਂ ਨੂੰ ਗੁਰੂ ਕੀ ਸੰਗਤ ਵਿੱਚ ਕਿਰਪਾ ਮਿਲ ਗਈ ਤੇ ਰੱਬ ਦੇ ਗੁਣ ਗਾਉਣ ਲੱਗ ਪਏ। ਕਈ ਦਰਸ਼ਨ ਕਰਕੇ ਪਵਿੱਤਰ ਹੋ ਗਏ, ਕਈ ਉਹਦੀ ਸੰਗਤ ਕਰਕੇ ਉਹਦੀ ਸੰਗਤ ਵਿੱਚੋਂ ਪ੍ਰੀਤਮ ਦੇ ਗੁਣ ਗਾਉਣ ਲੱਗੇ ਤੇ ਕਹਿਣ ਲੱਗੇ। ਕਈਆਂ ਨੇ ਸੰਗਤ ਵੀ ਕੀਤੀ ਪਰ ਕਈਆਂ ਦੇ ਕੰਨਾਂ ਵਿੱਚ ਜਦੋਂ ਗੁਰੂ ਕਾ ਬਚਨ ਪਿਆ ਤੇ ਗੁਰੂ ਕਾ ਬਚਨ ਪੈਣ ਦੀ ਦੇਰ ਸੀ, ਉਸ ਸਿੱਖ ਦਾ ਜਿਹੜਾ ਹਿਰਦਾ ਪੂਰੀ ਤਰ੍ਹਾਂ ਤ੍ਰਿਪਤ ਹੋ ਗਿਆ। ਅੰਦਰ ਮੇਰੇ ਸਤਿਗੁਰੂ ਨੇ ਉਹਦੇ ਤੇ ਬਖਸ਼ਿਸ਼ ਕਰ ਦਿੱਤੀ, ਕਿਰਪਾ ਹੋ ਗਈ। ਚੌਥਾ ਤਰੀਕਾ ਮੇਰੇ ਹਜ਼ੂਰ ਨੇ ਕਿਹਾ, ਕਈ ਸਿੱਖ ਐਸੇ ਆਏ ਜਿਨ੍ਹਾਂ ਨੇ ਦਰਸ਼ਨ ਵੀ ਕੀਤੇ ਬਚਨ ਨਹੀਂ ਕੀਤਾ, ਕੇਵਲ ਮੇਰੇ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮੱਥਾ ਟੇਕਣ ਦੀ ਦੇਰ ਸੀ, ਇੱਕੋ ਦਮ ਮੇਰੇ ਗੁਰੂ ਦੀ ਕਿਰਪਾ ਦਾ ਉਹਨਾਂ ਉੱਤੇ ਮੀਂਹ ਵਰਸ ਗਿਆ, ਅੰਦਰ ਨਾਮ ਦੀ ਬਖਸ਼ਿਸ਼ ਚੱਲ ਪਈ। ਸਤਿਗੁਰੂ ਨੇ ਫਿਰ ਅਗਲਾ ਤਰੀਕਾ ਦੱਸਿਆ, ਕਹਿਣ ਲੱਗੇ, ਪਿਆਰੇ ਕਈ ਐਸੇ ਆਏ ਜਿਨ੍ਹਾਂ ਨੇ ਗੁਰੂ ਕੇ ਮੰਤਰ ਨੂੰ ਜਪਿਆ ਤੇ ਗੁਰੂ ਕਾ ਮੰਤਰ ਜਪਣ ਦੀ ਦੇਰ ਸੀ, ਉਹਨਾਂ ਉੱਤੇ ਗੁਰੂ ਕੀ ਕਿਰਪਾ ਹੋ ਗਈ, ਗੁਰਮੰਤਰ ਦੀ ਬਖਸ਼ਿਸ਼ ਨਾਲ ਉਹ ਪੁੱਗ ਗਏ ਤੇ ਕਈਆਂ ਨੂੰ ਇਸ ਤਰ੍ਹਾਂ ਕਿਰਪਾ ਹੋਈ, ਆਉਂਦੇ ਪਏ ਨੇ ਤੇ ਸਤਿਗੁਰੂ ਨੇ ਕਿਰਪਾ ਭਰੀ ਦ੍ਰਿਸ਼ਟੀ ਨਾਲ ਦੇਖ ਲਿਆ ਤੇ ਦੇਖਦਿਆਂ ਸਾਰ ਉਹਨਾਂ ਦੇ ਹਿਰਦੇ ਵਿੱਚ ਗੁਰੂ ਕੀ ਕਿਰਪਾ ਟਿਕ ਗਈ। ਮੈਂ ਅਰਜ਼ ਕਰ ਰਿਹਾ, ਸਤਿਗੁਰੂ ਅੱਜ ਕਹਿੰਦੇ ਨੇ ਗਾਉਣ ਨਾਲ, ਸੁਣਨ ਨਾਲ, ਹਿਰਦੇ ਵਿੱਚ ਵਸਾਉਣ ਨਾਲ, ਜਪਣ ਨਾਲ, ਦਰਸ਼ਨ ਕਰਨ ਨਾਲ, ਵੱਖ ਵੱਖ ਤਰੀਕਿਆਂ ਨਾਲ ਕਿਰਪਾ ਹੁੰਦੀ ਏ ਤੇ ਸਤਿਗੁਰੂ ਗੁਰੂ ਪੰਚਮ ਪਿਤਾ ਕਹਿੰਦੇ ਨੇ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਇੱਕ ਇੱਕ ਪੰਕਤੀ ਵਿੱਚ ਗੁਰੂ ਕੀ ਕਿਰਪਾ ਦੇ ਤਰੀਕੇ ਦੱਸੇ ਨੇ। ਸਫਲ ਦਰਸ਼ਨ, ਕਈ ਜਦੋਂ ਗੁਰੂ ਕਾ ਦਰਸ਼ਨ ਕਰਦੇ ਨੇ ਉਹਨਾਂ ਦਾ ਦਰਸ਼ਨ ਹੀ ਸਫਲ ਹੋ ਜਾਂਦਾ, ਦਰਸ਼ਨ ਕਰਦਿਆਂ ਸਾਰ ਉਹਨਾਂ ਉੱਤੇ ਰਹਿਮਤ ਹੋ ਜਾਂਦੀ। ਸਫਲ ਦਰਸ਼ਨ ਪੇਖਤ ਪੁਨੀਤ, ਦਰਸ਼ਨ ਕੀਤੇ ਵਹਿੰਦਿਆਂ ਸਾਰ ਉਹ ਪਵਿੱਤਰ ਹੋ ਗਏ। ਪਰਸਤ ਚਰਨ, ਤੇ ਕਈਆਂ ਨੇ ਗੁਰੂ ਕੇ ਚਰਨ ਪਰਸੇ। ਪਰਸਤ ਚਰਨ ਗਤ ਨਿਰਮਲ ਰੀਤ, ਗਤ ਦਰ ਤੇ ਅਵਸਥਾ, ਜਦੋਂ ਗੁਰੂ ਕੇ ਚਰਨਾਂ ਨੂੰ ਸਪਰਸ਼ ਕੀਤਾ, ਮੱਥਾ ਟੇਕਿਆ ਤੇ ਮੇਰੇ ਸਤਿਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਜੀਵਨ ਅੱਤ ਦਾ ਪਵਿੱਤਰ ਹੋ ਗਿਆ। ਦੂਜਾ ਤਰੀਕਾ ਇਹ ਵੀ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਤੇ ਤੀਸਰਾ ਤਰੀਕਾ ਭੇਟਤ ਸੰਗ ਰਾਮ ਗੁਣ ਰਵੈ। ਜਦੋਂ ਗੁਰੂ ਕੀ ਸੰਗਤ, ਭੇਟਤ ਦਾ ਅਰਥ ਹੈ ਮਿਲਣਾ, ਗੁਰੂ ਕੀ ਸੰਗਤ ਵਿੱਚ ਆ ਕੇ ਜਦੋਂ ਬੈਠੇ ਤੇ ਅੰਦਰ ਰਾਮ ਗੁਣ ਰਵੈ, ਪਰਮੇਸ਼ਵਰ ਦੇ ਗੁਣਾਂ ਨੂੰ ਚੇਤੇ ਕਰਨ ਲੱਗ ਪਏ ਤੇ ਗੁਰੂ ਕੀ ਸੰਗਤ ਵਿੱਚ ਕੀ ਕਿਰਪਾ ਹੋਈ, ਭੇਟਤ ਸੰਗ ਰਾਮ ਗੁਣ ਰਵੈ। ਕਹਿਣ ਲੱਗੇ, ਪਾਰ ਬ੍ਰਹਮ ਕੀ ਦਰਗਾਹ ਗਵੈ, ਉਹ ਪਿਆਰੇ ਪਰਮੇਸ਼ਵਰ ਦੀ ਦਰਗਾਹ ਵਿੱਚ ਕਬੂਲ ਹੋ ਗਏ ਜਿਨ੍ਹਾਂ ਨੇ ਮੇਰੇ ਗੁਰੂ ਕੇ ਚਰਨ ਪਰਸੇ। ਤੇ ਚੌਥਾ ਤਰੀਕਾ ਮੇਰੇ ਗੁਰਦੇਵ ਨੇ ਦੱਸਿਆ, ਕਹਿਣ ਲੱਗੇ, ਸੁਣ ਕਰ ਬਚਨ ਕਰਨ ਆਗਾਨੇ। ਚੌਥਾ ਤਰੀਕਾ, ਗੁਰੂ ਕੇ ਬਚਨ ਸੁਣੇ ਤੇ ਬਚਨ ਸੁਣਦਿਆਂ ਸਾਰ ਉਹਨਾਂ ਦੇ ਸਰਵਣ ਵੀ ਰੱਜ ਗਏ ਤੇ ਕਹਿਣ ਲੱਗੇ, ਕੇਵਲ ਕੰਨ ਨਹੀਂ ਰੱਜੇ। ਧਿਆਨ ਰੱਖਣਾ, ਕੰਨ ਬੰਦੇ ਦੇ ਰੱਜਦੇ ਨਹੀਂ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ, ਕੱਲਾ ਮਨ ਨਹੀਂ ਜੇ ਰੱਜਦਾ, ਇਹ ਇੰਦਰੇ ਵੀ ਕਦੀ ਨਹੀਂ ਜੇ ਰੱਜੇ। ਤਾਂ ਹੀ ਤਾਂ ਹਜ਼ੂਰ ਨੂੰ ਕਹਿਣਾ ਪਿਆ, ਕਹਿਣ ਲੱਗੇ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ। ਗੁਰੂ ਅੰਗਦ ਸਾਹਿਬ ਜੀ ਗੁਣ ਗਾਇਕ ਇੱਕ ਵਨ, ਕਹਿਣ ਲੱਗੇ, ਨਾ ਅੱਖਾਂ ਦੇਖਦੀਆਂ ਰੱਜੀਆਂ, ਕੰਨ ਸੁਣਦੇ ਨੀ ਰੱਜੇ, ਮੂੰਹ ਕਹਿੰਦਿਆਂ ਨੀ ਰੱਜਿਆ, ਆਖਣ ਆਖ ਨਾ ਰੱਜਿਆ, ਸੁਣ ਨਾ ਰੱਜੇ ਕੰਨ, ਅੱਖੀ ਦੇਖ ਨਾ ਰੱਜੀਆਂ, ਗੁਣ ਗਾਹਕ ਇੱਕ ਵਨ। ਪਰ ਕਿੱਦਣ ਰੱਜ ਗਏ ਮੇਰੇ ਗੁਰੂ ਅੰਗਦ ਸਾਹਿਬ? ਸਾਹਿਬ ਕਹਿਣ ਲੱਗੇ, ਭੁੱਖਿਆਂ ਭੁੱਖ ਨਾ ਉਤਰੈ, ਗੱਲੀ ਭੁੱਖ ਨਾ ਜਾਏ, ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕਹੈ ਗੁਣੀ ਸਮਾਏ। ਕਹਿਣ ਲੱਗੇ, ਚੇਤੇ ਰੱਖੀ, ਸੁਣ ਕਰ ਬਚਨ ਕਰਨ ਆਗਾਨੇ। ਗੁਰੂ ਕੇ ਬਚਨ ਸੁਣੇ ਤੇ ਕੰਨ ਤ੍ਰਿਪਤ ਹੋ ਗਏ, ਕਿਉਂਕਿ ਕੰਨਾਂ ਦੀ ਖੁਰਾਕ ਅੱਜ ਮਿਲ ਗਈ। ਸਾਧ ਸੰਗਤ, ਜਿਵੇਂ ਇੱਕ ਬੱਚੇ ਨੂੰ ਲੱਗੀ ਹੋਵੇ ਭੁੱਖ, ਧਿਆਨ ਦੇਣਾ ਥੋੜਾ ਜਿਹਾ, ਉਸ ਬੱਚੇ ਦੇ ਸਾਹਮਣੇ ਜਿਤਨੇ ਮਰਜ਼ੀ ਤੁਸੀਂ ਕੀਮਤੀ ਖਿਡੌਣੇ ਰੱਖ ਦਿਓ ਨਾ, ਭੁੱਖ ਲੱਗੀ ਹੋਵੇ ਪਹਿਲੀ ਸ਼ਰਤੇ, ਉਹਨੂੰ ਲੱਗੀ ਹੋਵੇ ਭੁੱਖ, ਕੀਮਤੀ ਤੋਂ ਕੀਮਤੀ ਗਹਿਣੇ, ਕੀਮਤੀ ਤੋਂ ਕੀਮਤੀ ਖਿਡੌਣੇ ਰੱਖ ਦਿਓ। ਚੇਤੇ ਰੱਖਿਓ, ਜਿਹਨੂੰ ਭੁੱਖ ਲੱਗੀ ਉਹਦੀ ਗਹਿਣੇ ਤੇ ਖਿਡੌਣਿਆਂ ਨਾਲ ਕਦੀ ਵੀ ਤ੍ਰਿਪਤੀ ਨਹੀਂ ਜੀ ਹੁੰਦੀ। ਉਹ ਤਾਂ ਤ੍ਰਿਪਤ ਉਦੋਂ ਹੁੰਦਾ ਜਦੋਂ ਅੰਮਾ ਦੇ ਦੁੱਧ ਨੂੰ ਪੀ ਕੇ ਉਹ ਰੱਜ ਜਾਂਦਾ, ਉਸ ਤੋਂ ਪਹਿਲਾਂ ਨਹੀਂ। ਜਿਨ੍ਹਾਂ ਨੂੰ ਪਿਆਰੇ ਦੇ ਦਰਸ਼ਨਾਂ ਦੀ ਭੁੱਖ ਲੱਗ ਗਈ ਨਾ, ਆ ਦੁਨੀਆਂ ਦੀਆਂ ਦਾਤਾਂ ਇੱਕ ਖਿਡੌਣੇ ਨੇ, ਦੁਨੀਆਂ ਦੀਆਂ ਦਾਤਾਂ ਤਾਂ ਸਿਰਫ ਇੱਕ ਮਨ ਪਰਚਾਵੇ ਵਾਸਤੇ ਨੇ ਕਿ ਦੋ ਘੜੀਆਂ ਮਾਤਾ ਨੂੰ ਇੱਕ ਪਾਸੇ ਹੋਣ ਦਾ ਇਹ ਖੇਡ ਵਿੱਚ ਲੱਗ ਜਾਏ। ਜਿਹਨੂੰ ਭੁੱਖ ਲੱਗ ਜਾਏ ਉਹ ਖਿਡੌਣਿਆਂ ਵਿੱਚ ਕਦੀ ਨਹੀਂ ਜੇ ਪਰਚਦਾ, ਉਹ ਤਾਂ ਤ੍ਰਿਪਤੀ ਉਦੋਂ ਹੁੰਦਾ ਜਦੋਂ ਮਾਂ ਦੀ ਛਾਤੀ ਵਿੱਚੋਂ ਦੁੱਧ ਚੁੰਘ ਲਈ। ਸਾਹਿਬ ਕਹਿੰਦੇ ਨੇ ਜਿਹਨੂੰ ਨਾਮ ਦੀ ਭੁੱਖ ਲੱਗ ਗਈ, ਚੇਤੇ ਰੱਖੀ ਮਣਾ, ਉਹ ਦੁਨੀਆਂ ਦੀਆਂ ਬਾਤਾਂ ਨਾਲ ਤ੍ਰਿਪਤ ਨਹੀਂ ਹੁੰਦਾ। ਉਹਨੇ ਤ੍ਰਿਪਤ ਉਦਨ ਹੋਣਾ ਜਿੱਦਣ ਸੁਣ ਕਰ ਬਚਨ ਕਰਨ ਅਗਾਨੇ, ਨਹੀਂ ਤਾਂ ਨਾ ਰਸਨਾ ਕਦੀ ਰੱਜਦੀ ਏ ਨਾ ਕੰਨ ਰੱਜਦੇ ਨੇ। ਹਜ਼ੂਰ ਨੇ ਤਾਂ ਹੀ ਕਿਹਾ, ਕਹਿਣ ਲੱਗੇ ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਤੇਰੀ, ਕਦੀ ਵੀ ਤੇਰੇ ਇਹ ਅੰਦਰ ਦੀ ਪਿਆਸ ਨਹੀਂ ਲੱਗਣੀ, ਕਦੀ ਨਹੀਂ ਹਟਣੀ ਜਿੰਨੀ ਦੇਰ ਤੱਕ ਪ੍ਰਭੂ ਦੇ ਨਾਮ ਦੇ ਰਸ ਨੂੰ ਤੂੰ ਚੱਖਦੀ। ਸਤਿਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਉਹਦੀ ਕਿਰਪਾ ਦੇ ਕਈ ਤਰੀਕੇ ਨੇ, ਸੁਣ ਕਰ ਬਚਨ ਕਰਨ ਆਗਾਨੇ। ਜਦੋਂ ਕੰਨ ਰੱਜ ਗਏ, ਸਾਹਿਬ ਕਹਿਣ ਲੱਗੇ ਫਿਰ ਹੋਇਆ ਕਿ ਮਨ ਸੰਤੋਖ ਆਤਮ ਪਤੀਆਨੇ, ਕਮਾਲ ਦੇ ਬਚਨ ਹਜ਼ੂਰ ਦੇ। ਕਹਿਣ ਲੱਗੇ ਕੰਨਾਂ ਵਿੱਚ ਗੁਰੂ ਕੇ ਬਚਨ ਪਏ ਤੇ ਮਨ ਜਿਹੜੇ ਨੇ ਇਹਦੇ ਵਿੱਚ ਸੰਤੋਖ ਆ ਗਿਆ। ਆਤਮ ਪਤੀਆਨੇ, ਪਤੀਆਨੇ ਦਾ ਅਰਥ ਹੁੰਦਾ ਪਰਚ ਜਾਣਾ। ਜਿਹੜੀ ਆਤਮਾ ਪਰਮੇਸ਼ਵਰ ਦੇ ਦਰ ਤੋਂ ਕਈ ਜਨਮਾਂ ਤੋਂ ਵਿਛੜ ਕੇ ਆਈ ਸੀ, ਜਦੋਂ ਮੇਰੇ ਬਾਬੇ ਦੇ ਬਚਨ ਕੰਨਾਂ ਵਿੱਚ ਪਏ, ਕਮਾਲ ਦੀ ਗੱਲ, ਉਹਨਾਂ ਬਚਨਾਂ ਨਾਲ ਅੰਦਰ ਸੰਤੋਖ ਮਿਲਿਆ ਤੇ ਸੰਤੋਖ ਦੇ ਨਾਲ ਆਤਮਾ ਪ੍ਰੀਤਮ ਦੇ ਚਰਨਾਂ ਵਿੱਚ ਪਰਚ ਗਏ। ਮਨ ਸੰਤੋਖ ਆਤਮ ਪਤੀਆਨੇ। ਤੇ ਅਗਲਾ ਸਤਿਗੁਰੂ ਕਹਿੰਦੇ ਨੇ ਉਸ ਪ੍ਰੀਤਮ ਦਾ ਜਿਹੜਾ ਪੰਜਵਾਂ ਤਰੀਕਾ ਹੀ ਨਾ, ਪੂਰਾ ਗੁਰ ਅੱਖਿਓ ਜਾਂ ਕਾ ਮੰਤਰ। ਇੱਕ ਤਰੀਕਾ ਹੋਰ ਹੀ ਗੁਰੂ ਦੀ ਕਿਰਪਾ ਦਾ, ਯਾਦ ਰੱਖੀ ਪੂਰਾ ਗੁਰੂ ਹੋਵੇ। ਅੱਖਿਓ ਜਾਂ ਕਾ ਮੰਤਰ, ਅੱਖਿਓ ਦਾ ਅਰਥ ਹੁੰਦਾ ਕਿ ਜਿਸ ਨੇ ਕਦੀ ਨਾਸ਼ ਨਹੀਂ ਹੋਣਾ, ਉਹ ਮੰਤਰ ਗੁਰੂ ਦਾ ਜਿਸ ਮੰਤਰ ਨੇ ਕਦੀ ਵਿਣਸਣਾ ਨਹੀਂ। ਗੁਰੂ ਦੇ ਮੰਤਰ ਨਾਲ ਵੀ ਕਈਆਂ ਦਾ ਭਲਾ ਹੁੰਦਾ ਹੀ। ਤੇ ਛੇਵਾਂ ਤਰੀਕਾ ਗੁਰੂ ਦੀ ਕਿਰਪਾ ਦੀ, ਅੰਮ੍ਰਿਤ ਦ੍ਰਿਸ਼ਟ ਦੇਖਾ ਹੋਏ ਸੰਤ। ਜਦੋਂ ਗੁਰੂ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਨਾਲ ਦੇਖਦਾ ਤੇ ਪਾਪੀ ਬੰਦਨੇ ਵੀ ਮਹਾਨ ਸੰਤ ਬਣਾ ਦਿੰਦਾ। ਛੇ ਤਰੀਕੇ ਨੇ ਗੁਰੂ ਅਰਜਨ ਸਾਹਿਬ ਜੀ ਦੇ ਮੁਤਾਬਕ ਗੁਰੂ ਦੀ ਕਿਰਪਾ ਦੇ, ਰੱਬ ਦੀ ਬਖਸ਼ਿਸ਼ ਦੇ। ਪਹਿਲਾ ਤਰੀਕਾ ਗੁਰੂ ਕੇ ਦਰਸ਼ਨ ਕਰਨੇ, ਦੂਜਾ ਤਰੀਕਾ ਗੁਰੂ ਕੀ ਸੰਗਤ ਕਰਨੀ, ਤੀਜਾ ਤਰੀਕਾ ਮੇਰੇ ਹਜ਼ੂਰ ਨੇ ਕਿਹਾ ਗੁਰੂ ਦੇ ਚਰਨ ਪਰਸਨੇ, ਚੌਥਾ ਤਰੀਕਾ ਗੁਰੂ ਕੇ ਬਚਨ ਕੰਨਾਂ ਨਾਲ ਸੁਣਨੇ, ਪੰਜਵਾਂ ਤਰੀਕਾ ਗੁਰੂ ਦੇ ਮੰਤਰ ਨੂੰ ਜਪਣਾ, ਤੇ ਛੇਵਾਂ ਤਰੀਕਾ ਕਿ ਗੁਰੂ ਤਰੁੱਠ ਕੇ ਆਪਣੀ ਅੰਮ੍ਰਿਤ ਭਰੀ ਦ੍ਰਿਸ਼ਟੀ ਕਰਦਾ ਤੇ ਮਨੁੱਖ ਸੰਤ ਬਣ ਜਾਂਦਾ। ਸਾਧ ਸੰਗਤ ਕੇਵਲ ਇਹ ਕਹਿਣ ਮਾਤਰ ਨਹੀਂ, ਇਤਿਹਾਸ ਵਿੱਚ ਪ੍ਰਮਾਣ ਨੇ। ਕਦੀ ਦੇਖੋ ਗੁਰੂ ਦੇ ਦਰਸ਼ਨਾਂ ਨਾਲ ਵੀ ਵਰਸਾਏ ਗਏ, ਗੁਰੂ ਕੇ ਬਚਨਾਂ ਨਾਲ ਵੀ ਵਰਸਾਏ ਗਏ ਤੇ ਗੁਰੂ ਕੇ ਮੰਤਰ ਨਾਲ ਵੀ ਸਿੱਖ ਵਰਸਾਏ ਗਏ, ਗੁਰੂ ਕੇ ਚਰਨ ਪਰਸਨ ਨਾਲ ਵੀ ਵਰਸਾਏ ਗਏ। ਪਰ ਇੰਨੀ ਕਿਰਪਾ ਜਿੰਨੇ ਕਿਸੇ ਤਰੀਕੇ ਨਾਲ ਵੀ ਗੁਰੂ ਕੇ ਬਖਸ਼ਿਸ਼ ਲੈ ਲਈ, ਉਹ ਬਖਸ਼ਿਸ਼ ਸਫਲ ਹੋਈ, ਕਦੀ ਨਿਫਲ ਨਹੀਂ ਗਈ। ਗੁਰੂ ਨਾਨਕ ਸਾਹਿਬ ਦਾ ਜੀਵਨ ਲੈ ਲਓ, ਮੈਂ ਟਿਊਕ ਮਾਤਰ ਅਰਜ ਕਰਾਂ, ਗੁਰੂ ਨਾਨਕ ਸਾਹਿਬ ਦਾ ਦਰਸ਼ਨ ਰਾਏ ਬੁਲਾਰ ਨੇ ਕੀਤਾ, ਅਜੇ ਬਚਨ ਨਹੀਂ ਕੀਤੇ। ਗੁਰੂ ਨਾਨਕ ਸਾਹਿਬ ਦਾ ਦਰਸ਼ਨ ਕੀਤਾ ਦੌਲਤਾਂ ਦਾਈ ਨੇ, ਅਜੇ ਬਚਨ ਨਹੀਂ ਕੀਤੇ। ਗੁਰੂ ਨਾਨਕ ਪਿਤਾ ਜੀ ਦਾ ਦਰਸ਼ਨ ਕੀਤਾ ਬੇਬੇ ਨਾਨਕੀ ਨੇ, ਬਚਨ ਕੋਈ ਨਹੀਂ ਕੀਤੇ। ਇਹਨਾਂ ਤਿੰਨਾਂ ਨੇ ਦਰਸ਼ਨ ਕੀਤੇ ਨੇ। ਦੌਲਤਾਂ ਦਾਈ ਬੋਲਦੀ ਏ ਤੇ ਇੱਕੋ ਗੱਲ ਕਹਿੰਦੀ ਏ, ਬਾਬਾ ਮੈਂ ਤਾਂ ਕਾਲੂ ਜੀ ਨੂੰ ਕਿ ਬਾਬਾ ਕਲਿਆਣ ਦਾਸ, ਰਹਿਣ ਦੇ ਮੈਨੂੰ ਰੁਪਈਆਂ ਦੀ ਲੋੜ ਨਹੀਂ, ਤੇਰੇ ਪੁੱਤਰ ਦੇ ਪਹਿਲੇ ਦੀਦਾਰ ਨੇ ਮੇਰੀ ਕਈ ਜਨਮਾਂ ਦੀ ਭੁੱਖ ਨੂੰ ਮਿਟਾ ਦਿੱਤਾ। ਇਹਦਾ ਮਤਲਬ ਉਸਨੇ ਦਰਸ਼ਨ ਕੀਤੇ ਤੇ ਨਵਾਜੀ ਗਈ। ਰਾਏ ਬੁਲਾਰ ਉਹ ਉੱਚਾ ਹੋਕਾ ਦੇ ਕੇ ਕਹਿੰਦਾ, ਯਾ ਖੁਦਾਏ ਦਾ ਵਾਸਤਾ ਹੀ ਮੇਰੇ ਨਾਨਕ ਤੇ ਹੱਥ ਨਾ ਚੁੱਕੀ, ਇਹਦੀ ਬਦੌਲਤ ਤਾਂ ਮੇਰੀ ਤਲਵੰਡੀ ਪਈ ਵਸਦੀ ਏ। ਉਹਨੇ ਦਰਸ਼ਨਾਂ ਵਿੱਚੋਂ ਕੁਝ ਕਿਰਪਾ ਲਈ ਤੇ ਇੱਥੋਂ ਤੱਕ ਕਹਿਣਾ, ਕਾਲੂ ਨਾਨਕ ਨੂੰ ਪੁੱਤ ਨਾ ਜਾਣੀ, ਇਹ ਖੁਦਾ ਦਾ ਨੂਰ ਹੀ ਆਪ ਖੁਦਾ ਆ ਗਿਆ, ਕੇਵਲ ਦਰਸ਼ਨਾਂ ਵਿੱਚੋਂ ਕਿਰਪਾ ਮਿਲ ਗਈ। ਬੇਬੇ ਨਾਨਕੀ ਨੇ ਬਚਨ ਕੋਈ ਨਹੀਂ ਕੀਤਾ, ਕੇਵਲ ਗੁਰੂ ਕੇ ਦੀਦਾਰ ਪਾਏ ਨੇ ਤੇ ਇੱਕੋ ਗੱਲ ਕਹਿੰਦੀ ਏ, ਬਾਪੂ ਇਹ ਕੇਵਲ ਵੀਰ ਨਹੀਂ, ਮੈਂ ਗੁਰੂ ਨਾਨਕ ਨੂੰ ਪੀਰ ਜਾਣਨੀ ਆ ਤੇ ਮੈਂ ਮੁਰਸ਼ਿਦ ਜਾਣ ਕੇ ਦੇ ਚਰਨ ਪਰਸਨੀ, ਤੇ ਜੇ ਮੇਰਾ ਦਾਤਾ ਸੁਲਤਾਨਪੁਰ ਜਾਂਦਾ ਹੈ, ਬੇਬੇ ਨਾਨਕੀ ਚਰਨਾਂ ਤੇ ਡਿੱਗਦੀ ਏ। ਹਜ਼ੂਰ ਕਹਿੰਦੇ ਨੇ, ਬੇਬੇ ਤੂੰ ਵੱਡੇ ਥਾਂ ਏ, ਫਰਜ਼ ਸਾਦਾ ਬਣਦਾ ਤੇਰੇ ਚਰਨਾਂ ਵਿੱਚ ਆਪਾਂ ਨਮਸਕਾਰ ਕਰੀਏ। ਅੱਗੋ ਕਹਿੰਦੀ ਏ, ਦਾਤਿਆ ਤੂੰ ਮਨੁੱਖ ਹੋਵੇਂ ਤਾਂ ਨਾ, ਮੈਂ ਤਾਂ ਤੈਨੂੰ ਪ੍ਰਭੂ ਜਾਣ ਕੇ ਤੇਰੇ ਚਰਨਾਂ ਵਿੱਚ ਝੁਕਣੀ।
ਇਹਨਾਂ ਤਿੰਨਾਂ ਨੇ ਦਰਸ਼ਨ ਕੀਤੇ, ਕਿਰਪਾ ਨਾਲ ਨਿਵਾਜੇ ਗਏ। ਉਸ ਤੋਂ ਅੱਗੇ ਪ੍ਰਮਾਣ ਦੇਖੋ, ਬਾਬਰ ਨੇ ਵੀ ਦਰਸ਼ਨ ਕੀਤੇ ਨੇ, ਕੈਦ ਵਿੱਚ ਗੁਰੂ ਨਾਨਕ ਨੂੰ ਕੀਤਾ। ਸੱਜਣ ਠੱਗ ਨੇ ਵੀ ਦਰਸ਼ਨ ਕੀਤੇ ਜਦੋਂ ਬਾਬੇ ਨੂੰ ਰਾਤ ਸੌਣ ਲਈ ਥਾਂ ਦਿੱਤੀ। ਭੂਮੀਏ ਚੋਰ ਨੇ ਵੀ ਦਰਸ਼ਨ ਕੀਤੇ ਗੁਰੂ ਨਾਨਕ ਜੀ ਦੇ ਜਦੋਂ ਗੱਲਾਂ ਕੀਤੀਆਂ। ਪਹਿਲੇ ਜਿਹੜੇ ਨੇ ਦਰਸ਼ਨਾਂ ਨਾਲ ਨਿਵਾਜੇ ਗਏ, ਅਗਲਿਆਂ ਨੇ ਦਰਸ਼ਨ ਕੀਤੇ ਪਰ ਕਿਰਪਾ ਨਹੀਂ। ਉਹਨਾਂ ਨੇ ਜਦੋਂ ਹਜ਼ੂਰ ਦੇ ਬਚਨ ਸੁਣਿਆ ਸੱਜਣ ਨੇ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥਾ ਲੇਖਾ ਮੰਗੀਆ ਤਿੱਥਾ ਖੜੇ ਦਿਸਨ, ਬਚਨ ਸੁਣ ਕੇ ਗੁਰੂ ਦਾ ਹੋ ਗਿਆ। ਇਹਦਾ ਮਤਲਬ ਬਚਨ ਨੇ ਕਿਰਪਾ ਕਰ ਦਿੱਤੀ। ਬਾਬਰ ਚੱਕੀ ਪਿਆ ਧਿਆਂਦਾ ਮੇਰੇ ਹਜ਼ੂਰ ਤੋਂ, ਤੇ ਜਦੋਂ ਮੁੱਖ ਵਿੱਚੋਂ ਬਚਨ ਨਿਕਲਦਾ, ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਕਹਿਣ ਲੱਗੇ ਆਪੇ ਦੋਸ਼ ਨਾ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਤੇ ਜਦੋਂ ਹਜ਼ੂਰ ਇੰਨਾ ਕਹਿੰਦੇ ਨੇ, ਏਤੀ ਮਾਰ ਪਈ ਕਰਲਾਣੇ, ਮੈਂ ਅਰਜ਼ ਕੀਤੀ ਸੀ ਬਾਣੀ ਦਾ ਪਾਠ ਇੱਥੇ ਕੁਰਲਾਣੇ ਨਹੀਂ, ਪਾਠ ਕਰਲਾਣੇ, ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ। ਕਹਿੰਦੇ ਨੇ ਉਸੇ ਵਕਤ ਬਾਬਰ ਨੇ ਬਚਨ ਸੁਣ ਕੇ ਮੇਰੇ ਬਾਬੇ ਦੇ ਚਰਨਾਂ ਵਿੱਚ ਮੱਥਾ ਟੇਕਿਆ, ਇਹਦਾ ਉਧਾਰ ਬਚਨ ਨਾਲ ਹੋਇਆ। ਤੀਸਰੇ ਨੰਬਰ ਤੇ ਭਾਈ ਲਹਿਣਾ ਆਇਆ, ਦਰਸ਼ਨ ਉਹਨੇ ਵੀ ਕੀਤੇ ਨੇ, ਬਚਨ ਉਹਨੇ ਵੀ ਸੁਣੇ ਨੇ, ਪਰ ਜਦੋਂ ਮੇਰੇ ਗੁਰੂ ਨਾਨਕ ਦੇ ਚਰਨਾਂ ਵਿੱਚ ਟੇਕ ਦਿੱਤਾ ਮੱਥਾ, ਤੇ ਹਜ਼ੂਰ ਨੇ ਕਿਹਾ ਤੂੰ ਲੈਣਾ ਮੈਂ ਦੇਣਾ, ਤੇ ਵਾਕਈ ਤੂੰ ਲੈਣ ਵਾਲਾ ਮੇਰੇ ਘਰ ਵਿੱਚ ਆ ਗਿਆ, ਮੱਥਾ ਟੇਕਿਆ। ਤੇ ਚੌਥੇ ਜਿਹੜੇ ਨੇ ਉਹ ਮੰਤਰ ਨਾਲ ਸਿੱਧੇ ਹੋਏ, ਉਹ ਸਨ ਜੋਗੀ, ਮੰਤਰ ਉਹਨਾਂ ਵੀ ਬੜੇ ਚਲਾਏ, ਪਰ ਜਦੋਂ ਮੇਰੇ ਗੁਰੂ ਨਾਨਕ ਸਾਹਿਬ ਪਿਆਰੇ ਨੇ ਗੁਰਮੰਤਰ ਦਾ ਆਸਰਾ ਲੈ ਕੇ ਗੱਲ ਕੀਤੀ, ਉਸ ਵਕਤ ਜੋਗੀ ਆ ਬ੍ਰਹਮਚਾਰੀ ਆ ਜਿਹੜੇ ਕਾਜੀ ਸਨ ਮੁਲਾਣੇ, ਇਹ ਗੁਰੂ ਕੇ ਚਰਨਾਂ ਵਿੱਚੋਂ ਗਏ। ਮੇਰੇ ਕਹਿਣ ਤੋਂ ਮੁਰਾਦ, ਗੁਰੂ ਕੀ ਕਿਰਪਾ ਦਾ ਹਰ ਤਰੀਕਾ ਜਿਹੜਾ ਸਫਲ ਹੈ। ਸਤਿਗੁਰੂ ਕੀ ਬਾਣੀ ਪੜ੍ਹਨੇ ਆ, ਗੁਰੂ ਦੀ ਬਾਣੀ ਵਿੱਚ ਭੱਟਾਂ ਨੇ ਬੜੇ ਪਿਆਰੇ ਬਚਨ ਕਹੇ। ਗੁਰੂ ਗ੍ਰੰਥ ਸਾਹਿਬ ਵਿੱਚ ਟੋਟਲ ਭੱਟਾਂ ਦੇ ਸਵਈਏ 123 ਨੇ, ਆਕਾਸ਼ ਸਵਈਏ ਇਕੱਲੇ ਉਹਨਾਂ ਨੇ ਗੁਰੂ ਰਾਮਦਾਸ ਜੀ ਦੀ ਉਸਤਤ ਵਿੱਚ ਉਚਾਰਨ ਕੀਤੇ। ਜਦੋਂ ਭੱਟ ਨੂੰ ਪੜ੍ਹੀਦਾ ਨਾ, ਉਹ ਕਹਿੰਦਾ ਸਿੱਖੋ ਗੁਰੂ ਦੀ ਕਿਰਪਾ ਦਾ ਹਰ ਤਰੀਕਾ ਸਫਲ ਜੇ, ਕਿਉਂਕਿ ਅੱਜ ਦਾ ਸ਼ਬਦ ਹੈ ਜੇ ਤੂੰ ਜਪ ਲੈ, ਜੇ ਤੂੰ ਸੁਣ ਲੈ, ਜੇ ਤੂੰ ਗਾ ਲੈ, ਜੇ ਤੂੰ ਦਰਸ਼ਨ ਕਰ ਲੈ, ਹਰ ਤਰੀਕੇ ਨਾਲ ਕਿਰਪਾ ਹੀ। ਤੇ ਭੱਟ ਕਹਿੰਦੇ ਨੇ ਜਦੋਂ ਅਸੀਂ ਗੁਰੂ ਰਾਮਦਾਸ ਜੀ ਦੇ ਦੀਦਾਰ ਕਰਨੇ ਆ ਨਾ, ਬੜੇ ਕਮਾਲ ਦੇ ਬਚਨ ਕਹਿ, ਕਹਿਣ ਲੱਗੇ ਹੈ ਅਸੀਂ ਝੂਠ, ਹੈ ਅਸੀਂ ਕੱਚ, ਪਰ ਜਦੋਂ ਗੁਰੂ ਰਾਮਦਾਸ ਜੀ ਸਾਡੇ ਵਰਗੇ ਕੱਚਿਆਂ ਨੇ ਤੇਰੇ ਬਚਨਾਂ ਨੂੰ ਕੰਨਾਂ ਨਾਲ ਸੁਣਿਆ, ਤੇ ਕਹਿਣ ਲੱਗੇ ਬਚਨ ਸੁਣ ਦੀ ਦੇਰ ਸੀ ਦਾਤਾ ਜੀ ਤੂੰ ਕੱਚ ਤੋਂ ਕੰਚਨ ਬਣਾ ਦਿੱਤਾ। ਇਹਦਾ ਮਤਲਬ ਕਿ ਬਚਨ ਸੁਣ ਨਾਲ ਕਿਰਪਾ, ਸੁਣ ਕਰ ਬਚਨ ਕਰਨ ਆਗਾਨੇ। ਮੈਂ ਉਸੇ ਪ੍ਰਮਾਣ ਦੀ ਅੱਗੇ ਵਿਆਖਿਆ ਕਰ ਰਿਹਾ। ਸਾਹਿਬ ਕਹਿੰਦੇ ਨੇ, ਭੱਟ ਕਹਿੰਦੇ ਨੇ ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਕੇਵਲ ਸੁਣੇ ਤੇ ਸੁਣ ਨਾਲ ਇੰਨੀ ਕਿਰਪਾ ਹੋ ਗਈ ਕਿ ਗੁਰੂ ਕੀ ਬਖਸ਼ਿਸ਼ ਦੇ ਨਾਲ ਕੱਚ ਤੋਂ ਕੰਚਨ ਸੋਨਾ ਬਣ ਗਏ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਹੁਣ ਸੁਣਿਆ ਨਹੀਂ, ਗੁਰੂ ਰਾਮਦਾਸ ਜੀ ਜਦੋਂ ਤੇਰੇ ਚਰਨਾਂ ਵਿੱਚ ਬਹਿ ਕੇ ਨਾ ਆਪਣੇ ਮੁੱਖ ਤੋਂ ਬਚਨ ਉਚਾਰਿਆ ਤੇ ਤੇਰੇ ਮੰਤਰ ਨੂੰ ਉਚਾਰਨ ਦੀ ਦੇਰ ਸੀ, ਸਾਡੇ ਵਰਗੇ ਜ਼ਹਿਰ ਨਾਲ ਭਰੇ ਹੋਏ ਜੀਵਨ ਇੱਕ ਖਿੰਨ ਵਿੱਚ ਤੂੰ ਅੰਮ੍ਰਿਤ ਵੀ ਤਬਦੀਲ ਕਰ ਦਿੱਤੇ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਿਕ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਹੁਣ ਤੀਜੀ ਕਿਰਪਾ ਕਿਵੇਂ? ਕਹਿਣ ਲੱਗੇ ਲੋਇਓ ਹੋਇਓ ਲਾਲ, ਹੁਣ ਨਾ ਸੁਣਿਆ ਨਾ ਉਚਾਰਿਆ, ਹੁਣ ਕਿਵੇਂ ਕਿਰਪਾ ਹੋ ਗਈ? ਹੈ ਤਾਂ ਅਸੀਂ ਸੜੇ ਲੋਹੇ, ਲੋਇਓ ਹੋਇਓ ਲਾਲ, ਕੀਮਤੀ ਲਾਲ ਹੋ ਗਏ, ਨਦਰ ਸਤਿਗੁਰ ਜਿਨ ਧਾਰੈ, ਜਦੋਂ ਗੁਰੂ ਨੇ ਆਪਣੀ ਨਦਰ ਕਰ ਦਿੱਤੀ। ਇਹਦਾ ਮਤਲਬ ਨਦਰ ਦੀ ਕਿਰਪਾ ਨਾਲ ਲੋਹੇ ਤੋਂ ਕੀਮਤੀ ਲਾਲ ਬਣਾ ਦਿੱਤਾ। ਲੋਇਓ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੈ, ਕਹਿਣ ਲੱਗੇ ਪਾਣ ਮਾਣਕ ਕਰੈ, ਰੁਲਦੇ ਪੱਥਰ ਸਾਂ, ਦਰ ਦਰ ਦੀਆਂ ਠੋਕਰਾਂ ਖਾਂਦੇ ਸਾਂ, ਤੇ ਮੇਰੇ ਗੁਰੂ ਨੇ ਸਾਡੇ ਵਰਗੇ ਪੱਥਰਾਂ ਨੂੰ ਵੀ ਕਰ ਦਿੱਤਾ। ਪੱਥਰ ਜਿਹੜੇ ਨੇ ਕੀਮਤੀ ਮੋਤੀ ਬਣ ਗਏ। ਚੇਤੇ ਰੱਖਿਓ, ਇੱਕ ਅਦੀਬ ਨੇ ਬੜੀ ਸੋਹਣੀ ਗੱਲ ਕਹੀ, ਮੈਂ ਇੱਕ ਖਿੰਨ ਬਾਣੀ ਵਿੱਚੋਂ ਥੋੜਾ ਜਿਹਾ ਨਿਕਲਣ ਲੱਗਾ। ਉਹ ਕਹਿੰਦਾ ਵੀ ਜਦੋਂ ਮੇਰੇ ਦਾਤੇ ਦੀ ਕਿਰਪਾ ਹੋਵੇ ਨਾ, ਇਸੇ ਬੰਦੇ ਦੇ ਵਿੱਚੋਂ ਰੱਬ ਨੇ ਸੰਤ ਨੇ ਪੈਦਾ ਕਰ ਦੇਣੇ, ਇਸੇ ਮਨੁੱਖ ਦੇ ਵਿੱਚੋਂ ਬ੍ਰਹਮ ਗਿਆਨੀ ਪੈਦਾ ਹੋਣੇ ਨੇ, ਇਸੇ ਮਨੁੱਖ ਦੇ ਵਿੱਚੋਂ ਸੰਤ ਤੇ ਸਿਪਾਹੀ ਪੈਦਾ ਹੋਣੇ ਨੇ, ਪਰ ਕਦੋਂ ਹੁੰਦੇ ਨੇ? ਇੱਕ ਅਦੀਬ ਨਾ ਮੰਦਰ ਦੇ ਕੋਲ ਗਿਆ, ਉਹਨੇ ਦੇਖਿਆ ਵੀ ਪੱਥਰ ਦੀ ਮੂਰਤੀ ਏ, ਤੇ ਲੋਕ ਨਾ ਉਸ ਪੱਥਰ ਦੀ ਮੂਰਤੀ ਨੂੰ ਸਿਜਦਾ ਪੈ ਕਰਦੇ ਸਨ, ਕੋਈ ਆਰਤੀ ਪਿਆ ਉਤਾਰਦਾ, ਕੋਈ ਟੱਲ ਖੜਕਾਉਂਦਾ, ਕੋਈ ਭੋਗ ਲਵਾਉਂਦਾ ਪਿਆ ਪ੍ਰਸ਼ਾਦ ਦਾ। ਤੇ ਉਹ ਸੱਜਣ ਬੜਾ ਸਿਆਣਾ ਸੀ, ਉਹ ਦੇਖ ਕੇ ਨਾ ਬੁੱਤਾਂ ਨੂੰ ਹੱਸਿਆ। ਹੱਸਣ ਤੋਂ ਬਾਅਦ ਨਾ ਉਹਨੇ ਚਾਰ ਕੁ ਪੰਕਤੀਆਂ ਕਹੀਆਂ, ਪਰ ਬੜੇ ਕਮਾਲ ਦੀਆਂ। ਕਹਿਣ ਲੱਗੇ, ਬੁੱਤਾਂ ਨੂੰ ਕੋਈ ਮੱਥਾ ਟੇਕੇ, ਕੋਈ ਉਹਨਾਂ ਨੂੰ ਭੋਗ ਲਵਾਏ, ਕੋਈ ਫੁੱਲ ਸਮਰਪਿਤ ਕਰੇ, ਕੋਈ ਉਹਨਾਂ ਅੱਗੇ ਬਹਿ ਕੇ ਅੱਖਾਂ ਮੀਟ ਕੇ ਧਿਆਨ ਟਿਕਾਏ। ਤੇ ਉਸ ਅਦੀਬ ਨੂੰ ਹੱਸਦਿਆਂ ਦੇਖ ਕੇ ਪੁਜਾਰੀ ਨੇ ਪੁੱਛਿਆ, ਉਹ ਕਹਿਣ ਲੱਗਾ, ਭਲਿਆ ਤੂੰ ਇਹਨਾਂ ਬੁੱਤਾਂ ਨੂੰ ਦੇਖ ਕੇ ਹੱਸਣਾ ਕਿਉਂ ਵੇ? ਕਹਿਣ ਲੱਗਾ, ਮੈਂ ਹੱਸਣਾ ਇਸ ਕਰਕੇ ਆ, ਰੱਬਾ ਤੇਰੇ ਇਸ ਕੌਤਕ ਵਿੱਚ ਵੀ ਬੜੀ ਰਮਜੇ, ਪਰ ਜੇ ਕੋਈ ਸਮਝ ਲਏ ਤਾਂ। ਪੁੱਛਿਆ ਕੀ? ਉਹਨੇ ਗੱਲ ਕੇ ਕਹਿਣ ਲੱਗਾ, ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ। ਕਹਿਣ ਲੱਗੇ, ਵਾਹ ਬੁੱਤੋ, ਕੱਲ ਤੱਕ ਮੈਂ ਵੇਖਿਆ ਸੀ ਤੁਸੀਂ ਪਹਾੜ ਦੇ ਵਿੱਚ ਡਿੱਗਿਆ ਪਿਆ ਪੱਥਰ ਸੈ, ਤੈਨੂੰ ਕੋਈ ਪੁੱਛਦਾ ਨਹੀਂ ਸੀ। ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਿਤੇ ਹੈ, ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਅਬ ਤਰਾਸ਼ੇ ਗਏ ਤੋ ਭਗਵਾਨ ਬਣ ਬੈਠੇ। ਜਦੋਂ ਤੁਸੀਂ ਤਰਾਸ਼ੇ ਨਹੀਂ ਸੋ ਉਦੋਂ ਕੇਵਲ ਪੱਥਰ ਸੀ, ਤੇ ਜਦੋਂ ਕਿਸੇ ਨੇ ਤਰਾਸ਼ ਦਿੱਤਾ ਉਦੋਂ ਰੱਬ ਬਣ ਕੇ ਲੋਕਾਂ ਤੋਂ ਪੂਜਾ ਕਰਾਉਂਦੇ ਹੋ। ਸਿੱਖਾ ਯਾਦ ਰੱਖੀ, ਜੀਵਨ ਪੱਥਰ ਏ, ਪਰ ਜਦਨ ਮੇਰਾ ਗੁਰੂ ਨਦਰ ਕਰਕੇ ਪੱਥਰ ਨੂੰ ਘੜ ਦਿੰਦਾ ਨਾ, ਤੇ ਫਿਰ ਇਸੇ ਸਰੀਰ ਨੂੰ ਵੇਖ ਕੇ ਕਹਿੰਦਾ ਭਲਿਆ। ਯਾਦ ਰੱਖੀ, ਜਿੱਦਨ ਜੀਵਨ ਨੂੰ ਘੜਦਾ ਉਦਨ ਮੇਰਾ ਪਿਤਾ ਗੁਰੂ ਗ੍ਰੰਥ ਸਾਹਿਬ ਆਵਾਜ਼ ਦੇਖ ਕੇ ਕਹਿੰਦਾ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਜਿਉ ਜਲ ਤਰੰਗ ਉਠੈ ਬਹੁ ਭਾਂਤੀ, ਫਿਰ ਸਲੜੈ ਸਲਲ ਸਮਾਏਂਦਾ। ਉਦਨ ਉਹਨੂੰ ਭਗਵਾਨ ਬਣਾ ਦਿੱਤਾ, ਉਦਨ ਉਹਨੂੰ ਗੁਰੂ ਕਹਿੰਦਾ ਕਿ ਇਹ ਯਾਦ ਰੱਖੀ, ਜੋ ਪ੍ਰਾਣੀ ਨਿਤ ਦਿਨ ਭਜੈ, ਰੂਪ ਰਾਮ ਤੇ ਜਾਣ ਹਰ ਜਨ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ ਸਰੀਰ ਉਹੀ ਏ ਜਿਹਨੂੰ ਮੇਰਾ ਗੁਰੂ ਕਹਿੰਦਾ, ਬਸ ਇਹ ਤਾਂ ਰੱਬ ਦਾ ਰੂਪ ਏ। ਖੈਰ ਮੈਂ ਅਰਜ ਕਰ ਰਿਹਾ ਸਾਂ, ਗੁਰੂ ਦਾ ਬਚਨ ਸੁਣਿਆ, ਸਾਹਿਬ ਕਹਿੰਦੇ ਨੇ ਕੱਚ ਤੋਂ ਕੰਚਨ ਬਣ ਗਏ, ਗੁਰੂ ਦੇ ਬਚਨ ਨੂੰ ਮੁੱਖ ਤੋਂ ਜਪਿਆ, ਸਤਿਗੁਰੂ ਨੇ ਜ਼ਹਿਰ ਤੋਂ ਅੰਮ੍ਰਿਤ ਵੀ ਤਬਦੀਲ ਕਰ ਦਿੱਤਾ। ਤੇ ਜਦੋਂ ਨਦਰ ਭਰ ਕੇ ਗੁਰੂ ਨੇ ਦੇਖਿਆ ਤੇ ਸਾਨੂੰ ਕੀਮਤੀ ਇਸ ਲੋਹੇ ਤੋਂ ਕੀਮਤੀ ਲਾਲ ਬਣਾ ਦਿੱਤਾ, ਤੇ ਰੁਲਦੇ ਪੱਥਰ ਸਾ ਪਾਹਣ ਮਾਨਕ ਕਰੇ, ਗੁਰ ਗਿਆਨ ਗਿਆਨ ਗੁਰ ਕਹੋ ਵਿਚਾਰੇ, ਕਾਠੋਂ ਸ੍ਰੀ ਖੰਡ ਸਤਿਗੁਰ ਕੀਓ, ਦੁੱਖ ਦਰਿਦਰ ਤਿਨ ਕੇ ਗਏ, ਸਤਿਗੁਰ ਚਰਨ ਜਿਨ ਪਰਸਿਆ। ਕਹਿਣ ਲੱਗੇ, ਚੇਤੇ ਰੱਖੀ ਪਰਸਤ ਚਰਨ, ਜਦੋਂ ਗੁਰੂ ਕੇ ਚਰਨ ਪਰਸੇ ਤੇ ਕਿੰਨਾ ਕਿਰਪਾ ਹੋ ਗਈ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਸ ਪ੍ਰੇਤ ਸੁਰ ਨਰ ਭਏ, ਉਹਨਾਂ ਨੂੰ ਪਸ਼ੂਆਂ ਪ੍ਰੇਤਾਂ ਤੋਂ ਗੁਰੂ ਨੇ ਕੀਮਤੀ ਦੇਵਤੇ ਬਣਾ ਦਿੱਤਾ। ਮੇਰੇ ਸਤਿਗੁਰੂ ਕਹਿੰਦੇ ਨੇ, ਸਿੱਖਾ ਤੂੰ ਗੁਣ ਉਹਦੇ ਯਾਦ ਕਰ ਤਾਂ ਵੀ ਕਿਰਪਾਈ, ਤੂੰ ਗਾ ਲੈ ਤਾਂ ਵੀ ਕਿਰਪਾਈ, ਤੂੰ ਸੁਣ ਲੈ ਤਾਂ ਵੀ ਕਿਰਪਾਈ, ਤੂੰ ਹਿਰਦੇ ਵਿੱਚ ਵਸਾ ਲੈ ਤਾਂ ਵੀ ਕਿਰਪਾਈ, ਤੇ ਯਾਦ ਰੱਖੀ ਜੇ ਉਹਦੇ ਦਰਸ਼ਨ ਕਰ ਲੈ ਫਿਰ ਤਾਂ ਵਾਰੀ ਨਿਆਰੇ ਹੋ ਗਏ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਇੱਕ ਬੜਾ ਪਿਆਰਾ ਬਚਨ ਕਿਹਾ, ਉਹ ਕਹਿੰਦੇ ਨੇ ਜਿਹੜੇ ਪ੍ਰੀਤਮ ਦੇ ਦਰਸ਼ਨ ਪਾਉਣ ਵਾਲੇ ਨੇ ਨਾ, ਉਹਨਾਂ ਦੀਆਂ ਵੱਖ ਵੱਖ ਅਵਸਥਾਵਾਂ ਨੇ। ਜਦੋਂ ਵੀ ਅਸੀਂ ਸਿਮਰਨ ਦੀ ਆਰੰਭਤਾ ਕਰਨੀ ਹੈ ਜ਼ਬਾਨ ਤੋਂ, ਵਿਦਵਾਨ ਸੱਜਾ ਨੇ ਗੁਰਮੁਖਾਂ ਨੇ ਚਾਰ ਤਰੀਕੇ ਦੱਸੇ ਨੇ ਸਿਮਰਨ ਦੇ, ਬੈਖਰੀ, ਮੱਧਮਾ, ਪਸੰਤੀ ਤੇ ਪਰਾ। ਧਿਆਨ ਰੱਖਣਾ, ਪਰਾ ਜਿਹੜੀ ਏ ਇਹ ਨਾਭੀ ਤੋਂ, ਤੇ ਪਸੰਤੀ ਖਿਰਦੇ ਤੋਂ, ਮੱਧਮਾ ਗਲੇ ਤੋਂ, ਤੇ ਬੈਖਰੀ ਜਿਹੜਾ ਅਸੀਂ ਆਮ ਬੋਲਦੇ ਹਾਂ ਇਹਨੂੰ ਬੈਖਰੀ ਭਾਸ਼ਾ ਕਹਿੰਦੇ। ਬੈਖਰੀ ਵਿੱਚ ਜਦੋਂ ਬੈਖਰੀ ਰਹੀ ਕੋਈ ਜਪਦਾ, ਧਿਆਨ ਰੱਖਣਾ ਉਦੋਂ ਉਹ ਮੱਧਮਾ ਵਿੱਚ ਟਿਕਦਾ। ਜ਼ਬਾਨ ਨਾਲ ਜਪਦਿਆਂ ਜਪਦਿਆਂ ਇੱਕ ਕਿਰਪਾ ਹੁੰਦੀ ਹੈ, ਜ਼ਬਾਨ ਬੰਦ ਹੋ ਜਾਏਗੀ, ਤੇ ਮਹਾਂਪੁਰਸ਼ ਰੱਬ ਦੇ ਪਿਆਰੇ ਕਹਿੰਦੇ ਨੇ, ਉਦੋਂ ਫਿਰ ਕੇਵਲ ਗਲੇ ਵਿੱਚੋਂ ਆਵਾਜ਼ ਏ, ਗਲੇ ਤੋਂ ਬਾਅਦ ਖਿਰਦੇ ਵਿੱਚ ਟਿਕ ਜਾਏਗੀ। ਪਿਆਰਿਆ ਫਿਰ ਯਾਦ ਰੱਖੀ, ਫਿਰ ਪਰਾਂ ਦੀਆਂ ਗੱਲਾਂ ਤਾਂ ਪਾਰ ਬ੍ਰਹਮ ਦੀਆਂ ਹੀ। ਤਾਂ ਹੀ ਤਾਂ ਹਜ਼ੂਰ ਦੇ ਪਿਆਰੇ ਸਿੱਖ ਨੇ ਭਾਈ ਵੀਰ ਸਿੰਘ ਨੇ ਕਹਿੰਦੇ ਨੇ, ਜਦੋਂ ਪ੍ਰੀਤਮ ਨਾਲ ਨੇਹ ਪੈ ਜਾਏ ਨਾ, ਤੇ ਗੱਲ ਚੇਤੇ ਰੱਖੀ, ਪਿਆਰੇ ਦੀ ਜਿਹੜੀ ਮੂਰਤ ਏ ਨਾ, ਤਸਵੀਰ, ਉਹ ਕਦੀ ਅੱਖਾਂ ਤੋਂ ਦੂਰ ਨਾ ਹੋਣ ਦੇਈ। ਤੇ ਪੁੱਛਿਆ, ਵੀਰ ਸਿੰਘ ਜੀ, ਜੇ ਕਿਤੇ ਜੀਵਨ ਵਿੱਚ ਗਿਰਾਵਟ ਆ ਜਾਏ, ਪ੍ਰੀਤਮ ਦੇ ਦੀਦਾਰ ਨਾ ਹੋਣ। ਕਹਿਣ ਲੱਗੇ, ਫਿਰ ਇੱਕ ਕੰਮ ਕਰੀ, ਜੇ ਪ੍ਰਤੱਖ ਦਰਸ਼ਨ ਨਾ ਹੋਣ ਤੇ ਜਿਹੜੇ ਦੀਦਾਰ ਹੋਏ ਨੇ ਨਾ, ਉਹਨਾਂ ਨੂੰ ਅੱਖਾਂ ਵਿੱਚੋਂ ਕੱਢ ਕੇ ਆਪਣੇ ਹਿਰਦੇ ਵਿੱਚ ਵਸਾ ਲਈ। ਹਿਰਦੇ ਵਿੱਚ ਦੀਦਾਰ ਕਰੀ ਉਹਦੀ ਮੂਰਤ ਦੇ। ਕਹਿਣ ਲੱਗੇ, ਜੇ ਹਿਰਦੇ ਵਿੱਚੋਂ ਵਿਸਰ ਜਾਏ, ਫਿਰ ਕਹਿਣ ਲੱਗੇ, ਆਪਣੀ ਜ਼ਬਾਨ ਤੇ ਉਹਨੂੰ ਵਸਾ ਲਈ। ਜ਼ਬਾਨ ਤੋਂ ਆਵਾਜ਼ਾਂ ਮਾਰੀ, ਤੇ ਕਹਿਣ ਲੱਗੇ, ਜਿੱਦਣ ਜ਼ਬਾਨ ਤੋਂ ਭੁੱਲ ਜਾਏ, ਤੇ ਵੀਰ ਸਿੰਘ ਕਹਿਣ ਲੱਗੇ, ਉਦਨ ਤੇ ਰੱਬਾ ਮੌਤ ਦੇ ਦੇਈ, ਜਿੱਦਣ ਜ਼ਬਾਨ ਤੋਂ ਭੁੱਲ ਜਾਏ ਉਦਨ ਜੀ ਕੇ ਅਸਾਂ ਕਰਨਾ ਹੀ ਕੀ ਹੈ ਦੁਨੀਆਂ 'ਤੇ। ਉਹ ਲਿਖਦੇ ਨੇ ਲੱਗੇ ਪ੍ਰੀਤ ਤਾਂ ਪਿਆਰੜਾ ਪਾਰ ਵਸੇ, ਜਦੋਂ ਨੇ ਪੈ ਜਾਏ ਉਹ ਕੋਲ ਹੋਵੇ, ਲੱਗੇ ਪ੍ਰੀਤ ਤਾਂ ਪਿਆਰੜਾ ਪਾਸ ਵਸੇ, ਕਦੀ ਅੱਖੀਆਂ ਤੋਂ ਨਾ ਹੋਏ ਓਹਲੇ। ਕਹਿਣ ਲੱਗੇ ਜੇਕਰ ਅੱਖੀਆਂ ਤੋਂ ਉਹ ਹੋਏ ਓਹਲੇ, ਸੂਰਤ ਥੋੜਾ ਜਿਹਾ ਧਿਆਨ ਦੇਣਾ ਇੱਥੇ ਉਚਾਰਨ ਵੱਲ, ਸੂਰਤ ਉਸਦੀ ਦਿਲੋਂ ਨਾ ਹੋਏ ਓਹਲੇ। ਸੂਰਤ ਦਰਸ ਤੇ ਸ਼ਕਲ, ਉਹਦੀ ਸ਼ਕਲ ਜਿਹੜੀ ਹਿਰਦੇ ਵਿੱਚ ਬੰਨ ਲਈ, ਕਦੀ ਉਹ ਹਿਰਦੇ ਤੋਂ ਦੂਰ ਨਾ ਜਾਏ। ਸੂਰਤ ਉਸਦੀ ਦਿਲੋਂ ਨਾ ਹੋਏ ਓਹਲੇ। ਕਹਿਣ ਲੱਗੇ ਸੂਰਤ ਉਸਦੀ ਦਿਲੋਂ ਜੇ ਹੋਏ ਓਹਲੇ, ਨਾਮ ਜੀਵ ਉਤੋਂ ਨਾ ਹੋਏ ਓਹਲੇ। ਕਹਿਣ ਲੱਗੇ ਨਾਮ ਜੀਵ ਤੋਂ ਕਦੇ ਜੇ ਹੋਏ ਓਹਲੇ, ਸੁਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ। ਪਹਿਲਾਂ ਸੀ ਸੂਰਤ, ਹੁਣ ਸੁਰਤ, ਇੱਥੇ ਸੁਰਤ ਦਰ ਤੇ ਜਿੰਦ। ਜਿੱਦਣ ਮੇਰੇ ਪਿਆਰੇ ਪ੍ਰੀਤਮਾ ਤੇਰਾ ਨਾਮ ਜੀਵ ਤੋਂ ਭੁੱਲ ਜਾਏ, ਉਦਨ ਸੁਰਤ ਦੇਹ ਤੋਂ ਸ਼ਾਲਾ ਤਦ ਹੋਏ ਓਹਲੇ। ਉਦਨ ਮੇਰੀ ਜਿੰਦ ਨੂੰ ਸਰੀਰ ਵਿੱਚੋਂ ਕੱਢ ਲਈ, ਮੈਂ ਜੀ ਕੇ ਕਰਨਾ ਕੀ। ਮੇਰੇ ਸਾਹਿਬ ਕਹਿੰਦੇ ਨੇ ਹਰ ਤਰੀਕਾ ਸਫਲ ਏ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਅੰਧਕਾਰ ਸਿਮਰਨ ਸਿਮਰਤ ਪ੍ਰਕਾਸ਼ਨ। ਅੰਧਕਾਰ ਦਰ ਤੇ ਹਨੇਰਾ, ਜਿਹੜਾ ਅੰਦਰ ਹਨੇਰਾ ਹੈ ਨਾ, ਗੁਰੂ ਦੇ ਨਾਮ ਦਾ ਸਿਮਰਨ ਕਰ, ਪ੍ਰਕਾਸ਼ਨ ਦਰ ਤੇ ਤੇਰੇ ਅੰਦਰ ਪ੍ਰਕਾਸ਼ ਹੋ ਜਾਏਗਾ, ਚਾਨਣ ਹੋਵੇਗਾ। ਚੇਤੇ ਰੱਖਣਾ ਹਨੇਰੇ ਨੂੰ ਦੁੱਖ ਨਾਲ ਤੁਲਨਾ ਦਿੱਤੀ ਏ ਤੇ ਚਾਨਣ ਨੂੰ ਸੁੱਖ ਨਾਲ ਤੁਲਨਾ ਦਿੱਤੀ ਏ, ਹਨੇਰੇ ਨੂੰ ਗਮੀ ਨਾਲ ਤੁਲਨਾ ਦਿੱਤੀ ਏ, ਚਾਨਣ ਨੂੰ ਖੁਸ਼ੀ ਨਾਲ ਤੁਲਨਾ ਦਿੱਤੀ ਏ। ਇਹੀ ਕਾਰਨ ਕਿ ਜਦੋਂ ਕਿਸੇ ਰੱਬ ਦੇ ਪਿਆਰੇ ਨੇ ਕਦੀ ਬਚਨ ਪੜ੍ਹਨੇ ਆ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ, ਜਦੋਂ ਗੁਰੂ ਕੇ ਪੁਰਬ ਦੀ ਗੱਲ ਕਰਨਗੇ ਤਾਂ ਵੀ ਕਹਿਣਗੇ ਪ੍ਰਕਾਸ਼ ਹੋਇਆ, ਮਿਟਿਆ ਅੰਧੇਰਾ, ਚੰਦ ਚੜਿਆ ਦਾ ਮਤਲਬ ਖੁਸ਼ੀ ਏ। ਜਿਉਂਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਤੇ ਜਦੋਂ ਪਿਆਰੇ ਉਹ ਯਾਦ ਰੱਖਣਾ ਦੁੱਖ ਹੋ ਜਾਏ, ਉਦੋਂ ਮੇਰਾ ਗੁਰੂ ਕਹਿੰਦਾ ਹੈ ਕਿ ਹੋ ਕੀ ਗਿਆ, ਚਾਰ ਚੁਫੇਰੇ ਕਾਲੀ ਬੋਲੀ ਮੱਸਿਆ ਦੀ ਰਾਤ ਛਾਈ ਹੋਈ ਏ। ਹਉ ਭਾਲ ਬਕੁੰਨੀ ਹੋਈ ਅੰਧੇਰੇ ਰਹਾ ਨਾ ਕੋਈ। ਸਤਿਗੁਰੂ ਉੱਥੇ ਕਹਿੰਦੇ ਨੇ ਮੱਸਿਆ ਦੀ ਕਾਲੀ ਬੋਲੀ ਰਾਤ, ਅੰਧਕਾਰ ਹਨੇਰੇ ਵਿੱਚ, ਗਮੀ ਵਿੱਚ, ਕਿਤੇ ਦੁੱਖ ਵਿੱਚ। ਕਹਿਣ ਲੱਗੇ ਸਿਮਰਤ, ਜਦੋਂ ਉਹਨੂੰ ਚੇਤੇ ਕਰੇਗਾ ਪ੍ਰਕਾਸ਼ ਨੂੰ, ਫਿਰ ਗੁਰੂ ਕਿਰਪਾ ਕਰਕੇ ਅੰਦਰ ਪ੍ਰਕਾਸ਼ ਕਰ ਦੇਗਾ, ਅੰਦਰ ਚਾਨਣ ਕਰ ਦੇਗਾ, ਸੁੱਖ ਦੇਗਾ, ਖੁਸ਼ੀ ਦੇਗਾ। ਤੇ ਸਾਹਿਬ ਕਹਿੰਦੇ ਨੇ ਫਿਰ ਪ੍ਰਕਾਸ਼ ਦੇ ਨਾਲ ਗੁਣ ਰਮਤ, ਚੇਤੇ ਰੱਖਣਾ ਅੱਗੇ ਕਹਿੰਦੇ ਨੇ ਗੁਣ ਰਮਤ, ਉਹਦੇ ਗੁਣਾਂ ਨੂੰ ਜਦੋਂ ਤੂੰ ਗਾਏਗਾ ਫਿਰ ਕੀ ਹੋਵੇਗਾ, ਅੱਗ ਖੰਡਣਾ। ਅੱਗ ਦਾ ਅਰਥ ਹੈ ਪਾਪ, ਤੇਰੇ ਪਾਪਾਂ ਨੂੰ ਗੁਰੂ ਦੇ ਗੀਤ ਗਾਉਣ ਨਾਲ ਹੀ ਰੱਬ ਖੰਡਨ ਕਰਦਾ ਹੈ। ਉਹਨੂੰ ਗਾ ਤਾਂ ਸਹੀ ਪਿਆਰਿਓ, ਜਦੋਂ ਕੋਈ ਹਿਰਦੇ ਨਾਲ ਉਹਨੂੰ ਗਾਉਂਦਾ ਤੇ ਗਾਉਂਦੇ ਵੀ ਪੂਰਾ ਕੋਈ ਨਹੀਂ ਜੇ ਗਾ ਸਕਦਾ, ਹਰ ਇੱਕ ਦੇ ਗਾਉਣ ਦੇ ਤਰੀਕੇ ਵੀ ਵੱਖਰੇ ਨੇ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਇਹਦੇ ਅਰਥ ਕਈ ਵਿਦਵਾਨ ਇਹ ਕਰਦੇ ਨੇ, ਗਾਵੈ ਕੋ ਤਾਣ, ਕੋਈ ਤੇਰੀ ਜਿਹਨੂੰ ਤੂੰ ਤਾਕਤ ਦੇਣਾ ਉਹ ਤੇਰੀ ਤਾਕਤ ਨੂੰ ਵੇਖ ਕੇ ਗਾਉਂਦੇ ਨੇ, ਤੇ ਕੁਝ ਇਹਦੇ ਅਰਥ ਕਰਦੇ ਨੇ ਮੇਰੇ ਦਾਤਾ ਜੇ ਕੋਈ ਕਿਸੇ ਨੂੰ ਤਾਣ ਦੇ ਦੇ, ਤੂੰ ਅੰਦਰੋਂ ਗਾਉਣ ਦੀ ਕੋਈ ਜੁਗਤ ਦੇ ਦੇ, ਉਹ ਤਾਂ ਗਾਉਂਦਾ। ਗਾਵੈ ਕੋ ਤਾਣ, ਕੋਈ ਗਾਉਂਦਾ, ਹੋਵੈ ਕਿਸੈ ਤਾਣ, ਗਾਵੈ ਕੋਈ ਗਾਉਂਦਾ, ਦਾਤ ਜਾਣੇ ਨਿਸ਼ਾਨ, ਜਿੱਦਣ ਤੂੰ ਦਾਤ ਦੇਣਾ ਤੇਰੀ ਦਾਤ ਨੂੰ ਨਿਸ਼ਾਨੀ ਸਮਝ ਕੇ ਗਾਈ ਜਾਂਦਾ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋਈ ਗਾਉਂਦਾ, ਗੁਣ ਵਡਿਆਈਆਂ ਚਾਰ, ਤੇਰੇ ਗੁਣਾਂ ਨੂੰ ਤੇਰੀਆਂ ਵਡਿਆਈਆਂ ਨੂੰ। ਇੱਥੇ ਚਾਰ ਦਾ ਅਰਥ ਗਿਣਤੀ ਦਾ ਚਾਰ ਨਹੀਂ, ਇੱਥੇ ਚਾਰ ਦਾ ਅਰਥ ਸੁੰਦਰ, ਤੇਰੇ ਸੋਹਣੇ ਗੁਣਾਂ ਨੂੰ ਤੇਰੀਆਂ ਵਡਿਆਈਆਂ ਨੂੰ ਕੋਈ ਗਾਉਂਦਾ ਪਿਆ। ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਕੋਈ ਬੜੀ ਕਠਿਨ ਵਿਦਿਆ ਪੜ੍ਹ ਪੜ੍ਹ ਕੇ ਤੈਨੂੰ ਗਾਈ ਜਾਂਦਾ। ਗਾਵੈ ਕੋਈ ਇਸ ਕਰਕੇ ਗਾਉਂਦਾ, ਸਾਜ ਕਰੇ ਤਨ ਖੇ, ਤੂੰ ਸਾਜ ਵੀ ਦੇਣਾ ਫਿਰ ਤਨ ਪਰਤ ਕੇ ਮਿੱਟੀ ਦੇ ਢਾ ਵੀ ਦੇਣਾ। ਗਾਵੈ ਕੋ ਜੀ ਲੈ ਫਿਰ ਦੇ, ਕੋਈ ਇਸ ਕਰਕੇ ਗਾਉਂਦਾ, ਤੂੰ ਕਿਸੇ ਦੇ ਅੰਦਰ ਆਪਣੀ ਜਿੰਦ ਆਪਣੀ ਜੀਓ ਨੂੰ ਟਕਾ ਦੇਣਾ, ਪਰਤ ਕੇ ਫਿਰ ਖੋ ਲੈਣਾ। ਗਾਵੈ ਕੋ ਜਾਪੈ ਦਿਸੈ ਦੂਰ, ਕੋਈ ਇਸ ਕਰਕੇ ਗਾਉਂਦਾ ਤੂੰ ਬੜੀ ਦੂਰ ਹੈ, ਤੇ ਕੋਈ ਇਸ ਕਰਕੇ ਗਾਉਂਦਾ ਗਾਵੈ ਕੋ ਵੇਖੈ ਹਾਦਰਾ ਦੂਰ, ਤੂੰ ਤਾਂ ਬੜਾ ਨੇੜੇ ਵੇ। ਸਾਹਿਬ ਕਹਿੰਦੇ ਨੇ ਕਿਸੇ ਤਰੀਕੇ ਨਾਲ ਵੀ ਗਾ, ਪਰ ਉਹਨੂੰ ਗਾ ਸਹੀ, ਪਰ ਤੇਰੇ ਗਾਣ ਨਾਲ ਪਾਪਾਂ ਦਾ ਨਾਸ਼ ਹੋਵੇਗਾ। ਗੁਣ ਰਮੰਤ, ਜਦੋਂ ਉਹਦੇ ਗੁਣ ਚੇਤੇ ਕੀਤੇ, ਅੱਗ ਖੰਡਣਾ ਪਾਪ ਬਿਰਸ ਗਏ। ਹਜ਼ੂਰ ਅੱਗੇ ਕਹਿੰਦੇ ਨੇ ਰਿਤ ਬਸੰਤ, ਜਦੋਂ ਹਿਰਦੇ ਵਿੱਚ ਵਸ ਗਿਆ ਨਾ ਗਾਉਣ ਤੋਂ ਬਾਅਦ, ਭੈ ਭੀਤ ਡਰ ਤੇ ਡਰ ਗਏ। ਕੌਣ ਡਰ ਗਏ? ਦੂਤਾਂ ਜਿਹੜੇ ਆ ਪੰਜ ਵਿਕਾਰ ਸਨ, ਇਹ ਡਰ ਕੇ ਭੱਜ ਗਏ। ਅੱਗੇ ਇਹਨਾਂ ਤੋਂ ਡਰ ਲੱਗਦਾ ਸੀ, मेरे सतगुरु ने बड़ा प्यारा एक प्रमाण दिता है बाणी विच, कहन लगे नत वंजो, नत वंजो दर ते दौड़ जाओ। कौन दौड़ जान? कहन लगे किल विखो, किल विख दर ते जड़ा वाला फोड़ा। असी कहने ना कई बार किल का अर्थ वैसे विद्वान ये भी करते ने जड़ा वाला फोड़ा। एक फोड़े ऐसे होंगे ने जेड़े उपरों कट दईए ते जड़ रह जाए, परत के अगे नो वध नुकसान कर दे। किल बिख का अर्थ कीता ओ जहर भरे विकार जेड़े कई जन्मां तो जड़ां लै के साडे नाल ही तुरे आउंदे। कहन लगे नस वंजो, दौड़ जाओ, किल विखो, ऐ किल विखो पापो छड़ दिओ मैनू। पुछया क्यों जी? कहन लगे करता घर आया, क्योंकि हुण घर दा मालक घर विच आ गया। रिद्ध बैसंत पै भीत दूतें, हुण घर विच आ गया। नस वंजो किल विखो करता घर आया, ते कले वकार नहीं दूतें बहन भया। कह लगे जमदूत भी डर लग पे, क्योंकि सिख दे हिरदे विच गोबिंद प्रगटाया, मेरा वाहगुरु प्रगट हो गया। रिद बसंत पै पीत दूतें, बिलकुल छड़ के चले गए जदों हिरदे विच वसिया। ते सतगुरु कहिंदे ने कर्म करत महानिर्मल है, जिदे हिरदे विच वस जाए फिर वह माड़े कर्म नहीं करता। उहदा हर कर्म जिहड़ा निर्मल है, पवित्र है, शुद्ध है। साहब कहन लगे जन्म मरण रहंत स्रोता, स्रोता दर ते सुनना। जेड़ा नाम नू सुन लेंदा है ना प्यारियो, ओ जन्म मरण रहंत, ओ जन्म ते मरण तो रहत हो जांदा। सतगुरु ने चार पौड़ियां केवल सुनिया दियां कहियां ने, सुन नाल बड़ा आनंद जे। मैं कई बारी अर्ज करना हुन्ना, जेड़ा बंदा कहिंदा सी तां अन्ने आ जी, सानू ते समझ ही कोई नहीं लगदी बाणी दी, जेड़े अन्ने जे उहनां लई भी कृपा बाबे नानक दे घर विच आए। असी देखने कई बार अन्ना बंदा तुरदा होवे, दूरों आवाज दे के कह दिए बाबा सज्जे नू वेख के लंघी इस पासे चिकड़ी, भावें उहदियां अखां नहीं पर सुन नाल उहनू भी रस्ता मिल जांदा जी। सतगुरु तां ही कहन लगे सुनिया सत संतोख ज्ञान, सुनिया अठ सटका इशनान, सुनिया पढ़ पढ़ पावै मान, सुनिया लागै सहज ध्यान, ते सुनण की कृपा हुंदी है। नानक भगतां सदा विगास, सुनिया दुख पाप का नाश। जन्म मरण रहंत स्रोता, सुनिया सिद्ध पीर सुरनास, सुनिया धरत धवल आकाश, सुनिया दीप लो पाताल, ते सुनिया पोह ना सकै काल। जन्म मरण रहंत स्रोता, ते सुनण वाले होर भी कृपा हुंदी, सुन सुन नाम तुम्हारा प्रीतम, प्रभ देखण का चाहो। सुन सुन के तेरे नाम नू वेखण दा चाह चढ़ गए, पर ओ सुनना अंदर दा है। माघ दा महीना सी पढ़ने, हुण कई वारी बाणी दियां कई तुकां ऐसियां आउंदियां ने पढ़ने, सज्जन कहण के सुनदे सारे ने पर तब्दीली क्यों नहीं? प्यारे सुन सुन विच बड़ा अंतर। खैर मैं समा हो गया, माघ दा महीना पढ़ने। नाम दा दान हर कोई नहीं दे सकदा। सतगुरु कहिंदे ने दान सी पढ़ने, कई वारी माघ दी पंक्ति पढ़ीए ते लोकी कहिंदे ने लो जी गुरु कहिंदा माघ दे महीने विच दान करो, पर सतगुरु केड़े दान की गल करते हैं? माघ मज्जन संघ साधुआं धूड़ी कर इशनान, माघ के महीने साधुआं दे चरणा की धूड़ विच इशनान कर। हर का नाम त्याए सुन, बड़ी प्यारी पंक्ति। पहला त्या, फिर कहन लगे त्या के तू टिक जाई, जप जप के टिक जाई, फिर तेन जबान हिलान की लोड़ नहीं, तेरे अंदरों नाम सुनिया जाएगा। याद रख हर का नाम त्याए सुन, ते जदों सुन के भांडा भरिया जाए सबना नू कर दान। किसे नू किनका नाम दा तू दे दे, किसे दा भला कर दे। इहदा मतलब पहला त्या कमाई कर, फिर किते जाके तू कृपा नाल भरिया जा सकने। कहन लगे जन्म मरण रहंत सरोता, जन्म मरण तो रह जाएगा। ते सतगुरु कहिंदे ने फिर होवेगा कि सुख समूह, सारे सुख तेनू मिल जाएंगे। किवें मिलणगे जी? अमोघ, अमोघ दा अर्थ हुंदा जिहड़ा सफल होवे। दर्शन है प्रीतम दे, दर्शन दे सफलता बख्शणगे। साध संगत असी एक रोज बचन सुनने हैं रह रास विच। मेरे हजूर ने बड़े कमाल दियां गल्लां कहियां, मैं सारी कथा दा निचोड़ अंत विच अर्ज करदे हां। कहन लगे गुरु दे नाम नू कन्नां नाल सुन, जबान नाल जप, अखां नाल गुरु के दर्शन कर। जदों जपेगा, सुनेगा, दर्शन करेगा, फिर हिरदे विच वस जाएगा। ते पुछा जिदन हिरदे विच वस जाएगा, ते मेरे गुरु ग्रंथ साहिब कहिंदे ने एक भरोसा करी, तेरे शरीर छड्डन तो पहला मैं रब दी दरगाह विच थां बना के तेरी इंतजार करांगा। तू इना कु कमा तां लै, ਅਸੀਂ ਰੋਜ਼ ਪੜ੍ਹਨੇ ਆ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਤੇ ਜਦੋਂ ਅੰਦਰੋਂ ਰੰਗੇਗਾ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਏ ਠਾਉ ਰੱਬ ਦੀ ਦਰਗਾਹ ਵੀ ਥਾਂ ਮਿਲੇਗੀ। ਸਾਹਿਬ ਜੀ ਕਹਿਣ ਲੱਗੇ ਸ਼ਰਨ ਯੋਗ ਸੰਤ ਪ੍ਰਿਆ ਨਾਨਕ ਸ਼ਰਨ ਯੋਗੰ ਸ਼ਰਨ ਵਿੱਚ ਆਇਆ ਨੂੰ ਰੱਖ ਲੈਣਾ ਸੰਤ ਪ੍ਰਿਆ ਨਾਨਕ ਤੂੰ ਸੰਤਾਂ ਦਾ ਪਿਆਰਾ ਮੇਰੇ ਦਾਤਾ ਜੀ ਸੋ ਭਗਵਾਨ ਖੇਮੰਗ ਕਰੋਤ ਖੇਮੰਗ ਦਾ ਅਰਥ ਹੁੰਦਾ ਖੁਸ਼ੀ ਕਰਨੀ ਪ੍ਰਸੰਨਤਾ ਦਾ ਜ਼ਾਹਰ ਕਰਨੀ ਖੇਮੰਗ ਦਰ ਤੇ ਮੁਕਤੀ ਦੇ ਦੇਣੀ ਉਹ ਮੇਰਾ ਵਾਹਿਗੁਰੂ ਹਰ ਇੱਕ ਨੂੰ ਮੁਕਤੀ ਦੇ ਦਿੰਦਾ ਤਰੀਕਾ ਹਰ ਕੋਈ ਸਫਲ ਜੇ ਦਰਸ਼ਨ ਕਰ ਲਓ ਨਾਮ ਜਪ ਲਓ ਗੁਰਮੰਤਰ ਲੈ ਲਓ ਗੁਰੂ ਕੇ ਚਰਨ ਹਿਰਦੇ ਵਿੱਚ ਵਸ ਜਾਣ ਗੁਰੂ ਬਖਸ਼ਿਸ਼ ਕਰੇ ਕਿਤੇ ਇਹ ਕਿਤੇ ਸਾਨੂੰ ਵੀ ਇਹ ਕਿਣਕਾ ਮਾਤਰ ਕਿਸੇ ਬਖਸ਼ਿਸ਼ ਵਿੱਚੋਂ ਵੀ ਮਿਲ ਜਾਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।